ਇਹ ਸਾਡੇ ਵੱਸ ਦੀ ਗੱਲ ਹੈ, ਮੰਨਣਾ ਨਾ ਮੰਨਣਾ। ਅਸੀਂ ਐਵੇਂ ਕਹੀ ਜਾਈਏ ਜੀ ਉਹਦੀ ਕਿਰਪਾ ਨਹੀਂ ਹੋਈ। ਅਸਲ ਚ ਮਨ ਦੋ ਦੂਏ ਨੂੰ ਦਿੰਦਾ, ਇਹਨਾਂ ਨੂੰ ਆਦਤ ਹੈ ਨਾ, ਬਜਾਏ ਇਹਦੇ ਕਿ ਆਪਣੀ ਗਲਤੀ ਆਪ ਮੰਨ ਲਵੇ, ਇਹ ਚਲਾਕੀ ਨਾਲ ਦੋਸਤ ਦੇਖ ਕੇ ਨਿਕਲ ਜਾਂਦਾ, ਆਪਣੇ ਆਪ ਨੂੰ ਬਰੀ ਕਰ ਲੈਂਦਾ। ਨਹੀਂ ਦੇਖੋ ਜੀ ਅਸੀਂ ਸਾਡੇ ਹੱਥ ਚ ਕੀ ਹੈ, ਤਾਂ ਉਹਦੀ ਉਹ ਕਿਰਪਾ ਨਹੀਂ ਹੁੰਦੀ। ਚੱਲ
ਦੋਸ਼ ਕਰਮ ਆਪਣੇ
ਆਪਣੇ ਕਰਮਾਂ ਨੂੰ ਦੋਸ਼ ਨਹੀਂ ਦਿੰਦਾ, ਦੋਸ਼ ਪਰਮੇਸ਼ਰ ਨੂੰ ਦੇ ਦਿੰਦਾ। ਆਪਣੇ ਕਿੱਥੇ ਦਿੰਦਾ ਹੈ? ਉਹ ਤਾਂ ਉਹ ਕਹਿੰਦਾ ਦੋਸ਼ ਕਰਮ ਆਪਣੇ, ਇਹ ਤਾਂ ਉਹਨੂੰ ਦਿੰਦਾ ਦੋਸ਼। ਇਹ ਦੇਖੋ ਜੀ ਸਾਡੇ ਤੇ ਕਿਰਪਾ ਹੀ ਨਹੀਂ ਹੈ, ਉਹਦੀ ਕੀ ਕਰੀਏ ਅਸੀਂ? ਇਹ ਕਿਰਪਾ ਦਾ ਵੀ ਮਿਸਯੂਜ ਕਰ ਲਿਆ ਅਰਥ, ਇਹਦੇ ਅਰਥਾਂ ਦੇ ਅਨਰਥ ਕਰਨੇ ਸੀ ਨਾ, ਅਰਥਾਂ ਦੇ ਅਨਰਥ ਕਰ ਲਏ। ਸੂਰਜ ਦੀ ਕਿਰਪਾ ਘੱਟ ਵੱਧ ਕਹਿੰਦੀ ਹੈ, ਜੇ ਅਸੀਂ ਹੁਣ ਕਿਸੇ ਗਮਲਾ ਹੈ ਉਹਨੂੰ ਚੱਕ ਕੇ ਅੰਦਰ ਰੱਖ ਦਈਏ, ਅਰ ਉਹਨੂੰ ਧੁੱਪ ਦੀ ਲੋੜ ਹੈ, ਤੇ ਫਿਰ ਉਹਨਾਂ ਦੇ ਪੰਜ ਚਾਰ ਦਿਨ 'ਚ ਪੀੜਾ ਆਪੇ ਹੋ ਜਾਣਾ ਭਾਈ। ਜਿਹੜਾ ਉਹ 'ਚ ਪੌਦਾ ਲੱਗਿਆ ਹੋਇਆ ਹੈ, ਜੇ ਉਹਨੂੰ ਰੋਸ਼ਨੀ ਨਹੀਂ ਮਿਲਣੀ, ਉਹਨਾਂ ਦਾ ਪੀੜਾ ਆਪੇ ਹੋ ਜਾਣਾ। ਸੂਰਜ ਨੇ ਤਾਂ ਨਹੀਂ ਕਿਹਾ ਤੁਸੀਂ ਚੱਕ ਕੇ ਮੇਰੇ ਤੋਂ ਪਰੇ ਰੱਖ ਦਿਓ, ਇਹੋ ਜਿਹੀ ਗੱਲ ਹੈ। ਸਿਆਣਾ ਨਾ ਜਿਹੜਾ, ਸਿਆਣਾ ਤਾਂ ਚੰਗਾ ਸੀਗਾ ਵੈਸੇ, ਸਿਆਣਾ ਹੁੰਦਾ ਬਹੁਤਾ ਸਿਆਣਾ, ਜਾਂ ਬਹੁਤਾ ਸਿਆਣਾ ਹੋ ਜਾਂਦਾ ਫਿਰ ਨੈਗੇਟਿਵ ਹੋ ਜਾਂਦਾ, ਬਹੁਤਾ ਸਿਆਣਾ ਨਹੀਂ ਚੰਗਾ। ਸਿੱਖ ਹੋ ਗਏ ਬਹੁਤੇ ਸਿਆਣੇ, ਗੁਰੂ ਤੋਂ ਗਾਹਾਂ ਲੰਘੇ ਅਸਲ 'ਚ, ਬਹੁਤੇ ਸਿਆਣੇ ਹੋ ਗਏ ਗੁਰੂ ਤੋਂ ਵੀ ਗਾਹਾਂ ਲੰਘੇ, ਵੀ ਕਈ ਗੁਰੂ ਗਲਤੀਆਂ ਕਰ ਗਏ ਅਸੀਂ ਉਹਨੂੰ ਠੀਕ ਕਰ ਲਈ, ਉਹ ਠੀਕ ਕਰਦੇ ਕਰਦੇ ਸਤਿਆਨਾਸ ਹੀ ਕਰਤਾ ਸਭ ਕਾਹ ਦਾ। ਜੇ ਭਗਤ ਛੱਡ ਕੇ, ਉਹਨਾਂ ਨੇ ਭਗਤ ਕਹਾਇਆ ਨਾਨਕ ਨੇ ਆਪ ਭੱਟਾਂ ਤੋਂ ਭਗਤ ਕਹਾਇਆ ਵੀ ਸਾਨੂੰ ਭਗਤ ਲਿਖ ਦਿਓ, ਆਪਣੇ ਆਪ ਨੂੰ ਭਗਤ ਨਹੀਂ ਲਿਖਿਆ। ਜੇ ਅੰਗਦ ਆਪਣੇ ਆਪ ਨੂੰ ਨਾਨਕ ਨਾ ਲਿਖਦਾ ਨਾ, ਇਹ ਪੰਚਮ ਪਾਤਸ਼ਾਹ ਆਪਣੇ ਆਪ ਨੂੰ ਨਾਨਕ ਨਾ ਲਿਖਦੇ, ਸ਼ਾਇਦ ਉਹ ਨਾਨਕ ਨੂੰ ਭਗਤ ਕਹਿ ਦਿੰਦੇ। ਪਰ ਆਪ ਵੀ ਨਾਨਕ ਨੇ ਆਪਣੇ ਆਪ ਨੂੰ ਭਗਤ ਕਿਵੇਂ ਕਹਿ ਦਿੰਦੇ? ਭਗਤ ਬਹੁਤ ਬੜੀ ਪਦਵੀ ਹੈ, ਭਗਤ ਬਹੁਤ ਬੜੀ ਪਦਵੀ ਹੈ ਸੰਸਾਰ 'ਚ, ਇਹ ਤੋਂ ਬੜੀ ਪਦਵੀ ਕੋਈ ਨਹੀਂ ਹੈ ਸੰਸਾਰ 'ਚ। ਭਗਤ ਬਰਾਬਰ ਔਰ ਨਾ ਕੋਈ, ਪੰਡਿਤ ਸੂਰ ਛਤਰਪਤੀ ਰਾਜਾ ਭਗਤ ਬਰਾਬਰ ਹੋਰ ਨਾ ਕੋਈ। ਇਹ ਪਦਵੀ ਆਪਣੇ ਆਪ ਨੂੰ ਕਿਵੇਂ ਦੇ ਲੈਂਦੇ? ਪ੍ਰੋਬਲਮ ਸੀ ਭੱਟਾ ਤੋਂ, ਭੱਟਾ ਨੇ ਕਹਿਤੀ ਇਹ ਗੱਲ, ਕਹਾ ਹੀ ਨਹੀਂ, ਭੱਟਾ ਨੇ ਆਪੇ ਕਹਿਤੀ, ਪਰਮੇਸ਼ਰ ਨੇ ਕਢਾਤੀ ਮੂੰਹ ਤੋਂ। ਕਹਿੰਦੇ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਤਨ ਗੋਬਿੰਦ ਦਿਓ। ਭਗਤ ਕਹਿ ਤਨ ਭਗਤੀ ਕੀਤੀ, ਆਪ ਨਹੀਂ ਕਿਹਾ, ਆਪ ਮਹੱਲਾ ਹੀ ਕਿਹਾ, ਪਹਿਲਾ ਮਹੱਲਾ, ਦੂਜਾ ਮਹੱਲਾ, ਤੀਜਾ ਮਹੱਲਾ, ਚੌਥਾ ਮਹੱਲਾ, ਪੰਜ, ਆਪਣੇ ਆਪ ਨੂੰ ਭਗਤ ਨਹੀਂ ਕਿਹਾ। ਭਗਤਾਂ ਦੀ ਬਰਾਬਰੀ ਨਹੀਂ ਕੀਤੀ, ਭਗਤਾਂ ਦੇ ਦਾਸ ਹੋ ਕੇ ਕਹੀ ਹੈ ਗੱਲ, ਹੋਏ ਤੇਰੇ ਦਾਸ
ਦਾਸ।
ਆਪਣੇ ਆਪ ਨੂੰ ਨਾਨਕ ਭਗਤਾਂ ਦਾ ਦਾਸ ਮੰਨ ਕੇ ਕਹਿ ਰਿਹਾ, ਹੋਏ ਤੇਰੇ ਦਾਸਨ ਦਾਸਾਂ, ਮੈਂ ਤੇਰੇ ਦਾਸਾਂ ਦਾ ਵੀ ਦਾਸ ਹਾਂ, ਰਵਿਦਾਸ ਦਾਸ ਹੈ ਨਾਨਕ ਉਹਦਾ ਵੀ ਦਾਸ। ਇਹ ਗੱਲ ਹਾਈਲਾਈਟ ਕਿਉਂ ਨਹੀਂ ਕੀਤੀ ਸਿੱਖਾਂ ਨੇ? ਹੰਕਾਰ ਹੈ ਵਿੱਚ, ਜਾਤ ਦਾ ਹੰਕਾਰ ਹੈ, ਨਾਨਕ ਛੱਤਰੀ ਹੈ ਉਹ ਚਮਾਰ ਹੈ, ਅਹੰਕਾਰ ਹੈ। ਇਹ ਕੀ ਜਾਣ ਭਗਤੀ ਕੀ ਹੁੰਦੀ ਹੈ ਫਿਰ? ਜਿਹਨੂੰ ਰਵਿਦਾਸ ਚਮਾਰ ਦਿੰਦਾ, ਨਾਨਕ ਛੱਤਰੀ ਦਿੰਦਾ, ਬੇਦੀ ਦਿੰਦਾ, ਉਹ ਕੀ ਜਾਣੇ ਭਗਤੀ ਕੀ ਹੁੰਦੀ ਹੈ? ਉਹਨੂੰ ਕੀ ਪਤਾ ਵੀ ਸਿੱਖੀ ਕੀ ਹੁੰਦੀ ਹੈ? ਉਹਨਾਂ ਦੀ ਲੜਾਈ ਹੈ। ਬਾਂਦਰਾਂ ਨੂੰ ਬਨਾਰਸੀ ਟੋਪੀਆਂ ਮਿਲ ਗਈਆਂ, ਬਨਾਰਸੀ ਟੋਪੀਆਂ ਜੇ ਬਾਂਦਰਾਂ ਨੂੰ ਦੇ ਦਈਏ, ਸੋ ਗੱਲ ਹੋਈ ਹੋਈ ਹੈ। ਟੋਪੀ ਹੋਵੇ ਬਨਾਰਸ ਦੀ ਦੇ ਦਈਏ ਬਾਂਦਰਾਂ ਨੂੰ, ਅਲੀਰ ਲੀਰ ਕਰ ਦੇਣਗੇ, ਉਹਨੇ ਉਹ ਤੇ ਖੋਣੀ ਹੈ, ਉਹਨੇ ਉਹ ਤੇ ਖੋਣੀ ਹੈ, ਲੀਰਾਂ ਬਣਾਤੀਆਂ। ਹਾਂਜੀ,
ਤਾਂ ਨਿਜ ਘਰ ਵਾਸਾ ਏ ਮਨ ਪਾਏ, ਨਾਨਕ ਨਦਰ ਕਰੇ ਤਾਂ ਸਤਿਗੁਰ ਮਿਲੇ, ਤਾਂ ਨਿਜ ਘਰ ਵਾਸਾ ਏ ਮਨ ਪਾਏ,
ਨਦਰ ਕਰੇ ਤਾਂ ਸਤਿਗੁਰ ਮਿਲੇ,
ਤਾਂ ਨਿਜ ਘਰ ਵਾਸਾ ਏ
ਮਨ, ਨਿਜ ਘਰ ਵਾਸਾ ਏ ਮਨ ਪਾਏ। ਆਪਣੇ ਘਰ ਟਿਕ ਜਾਂਦਾ ਮਨ, ਮਨ ਜਿੱਥੇ ਟਿਕਦਾ ਨਾ, ਜਿੱਥੇ ਨੂੰ ਟਿਕਾਉਂਦਾ, ਉੱਥੇ ਦਾ ਆਪਣਾ ਨਿਜ ਘਰ ਹੁੰਦਾ। ਤਿਰਕੁਟੀ ਚ ਨਿਜ ਘਰ ਹੈ ਨੀ, ਤਿਰਕੁਟੀ ਚ ਇਹਨੂੰ ਟਿਕਾ ਹੈ ਹੀ ਨੀ, ਦਿਮਾਗ ਚ ਜਿੰਨਾ ਚਿਰ ਮਨ ਰਹਿੰਦਾ ਕਦੇ ਟਿਕਾ ਨਹੀਂ। ਦਸਮ ਦੁਆਰ ਔਰ ਨਿਜ ਘਰ ਕੋਈ ਗੱਲ ਨਹੀਂ। ਦੋ ਨੌ ਨੇ ਇੱਕੋ ਹੀ ਚੀਜ਼ ਤੇ, ਇੱਕੋ ਜਗ੍ਹਾ ਤੇ, ਨਿਜ ਘਰ ਸੱਚਖੰਡ ਸਤ ਸਰੂਪ ਹੈ ਨਾ, ਜੀਵ ਸਤ ਸਰੂਪ ਹੈ, ਨਿਰਾਕਾਰ ਹੈ ਜੀਵ। ਨਿਰਾਕਾਰ ਦਾ ਦੇਸ ਕੀ ਹੈ? ਮਾਇਆ ਦਾ ਦੇਸ ਹੈ ਤਾਂ ਇਹਦੇ ਵਾਸਤੇ ਪ੍ਰਦੇਸ ਹੈ, ਮਾਇਆ ਦਾ ਦੇਸ ਪ੍ਰਦੇਸ ਹੈ ਇਹਦੇ ਵਾਸਤੇ। ਹਿਰਦਾ ਦਾ ਅੰਦਰ ਇਹਦਾ ਨਿਜ ਘਰ ਹੈ, ਬਾਹਰ ਇਹਦਾ ਪ੍ਰਦੇਸ ਹੈ। ਜੇ ਬਾਹਰ ਟੋਲਦਾ ਪ੍ਰਦੇਸ ਟੋਲਦਾ, ਨਿਜ ਘਰ ਟੋਲੂ ਇਹਦੇ ਘਰ ਚ ਤਾਂ ਫਿਰ ਹੈ ਉਹ ਆਪਣਾ ਮੂਲ ਦਾ ਇਹਦੇ ਘਰ ਚ ਹੋਊਗਾ, ਹੋਰ ਕਿੱਥੇ ਹੋਊਗਾ। ਇਹੀ ਬਾਹਰ ਆਇਆ, ਆਪੇ ਬਾਹਰ ਆਇਆ ਇਹ। ਇਹਦਾ ਅੱਧਾ ਹਿੱਸਾ ਇਹਦਾ ਮੂਲ ਹੈ ਜਿਹੜਾ ਉਹ ਨਿੱਜ ਘਰ ਚ ਹੀ ਹੈ, ਇਹਦੇ ਆਪਣੇ ਘਰ ਚ ਹੀ ਹੈ, ਉਹ ਨਹੀਂ ਘਰੋਂ ਬਾਹਰ ਗਿਆ। ਬਾਹਰ ਇਹ ਹੈ ਤਾਂ ਨਿੱਜ ਘਰ ਵਾਸਾ ਇਹ ਮਨ ਪਾਏ। ਇਹ ਮਨ ਆਪਣੇ ਮੂਲ ਨਾਲ ਜੁੜ ਜਾਂਦਾ, ਮੂਲ ਨਾਲ ਜੁੜ ਕੇ ਸਾਬਤ ਹੋ ਜਾਂਦਾ, ਸਾਬਤ ਸੂਰਤ ਹੋ ਜਾਂਦਾ, ਪੂਰਨ ਬ੍ਰਹਮ ਹੋ ਜਾਂਦਾ, ਪੂਰਨ ਬ੍ਰਹਮ।
ਆਪੇ ਆਪ ਖਾਏ ਤਾਂ ਨਿਰਮਲ ਹੋਵੇ, ਧਾਵਤ ਵਰਜ ਰਹਾਏ।
ਆਪੇ ਆਪ ਖਾਏ, ਆਪੇ ਆਪ ਖਾਏ ਦਾ ਕੀ ਮਤਲਬ ਹੈ? ਜਿਹੜੇ ਆਪਣੇ ਅੰਦਰੋਂ ਫੁਰਨੇ ਉੱਠਦੇ ਨੇ ਇਹਦਾ ਉੱਪਰ, ਜਿਹੜੀਆਂ ਮਨ ਦੇ ਵਿੱਚ ਲਹਿਰਾਂ ਉੱਠਦੀਆਂ ਨੇ ਨਾ, ਇਹਦਾ ਆਪਣਾ ਆਪਾ ਅਕਲ ਦੇ ਵਿੱਚ ਲਹਿਰਾਂ ਉੱਠਦੀਆਂ ਨੇ, ਉਹ ਮਨ ਹੈ। ਉਹ ਲਹਿਰਾਂ ਨੂੰ ਖਾ ਜਵੇ ਅੰਦਰੇ ਉੱਠਣ ਲੱਗ, ਮਨ ਦੀਆਂ ਕਲਪਨਾਵਾਂ ਨੂੰ ਅੰਦਰੇ ਖਾ ਜਵੇ, ਉੱਠਣੇ ਨਾ ਦੇਵੇ, ਆਪਣਾ ਆਪ ਖਾਏ
ਤਾਂ ਨਿਰਮਲ ਹੋਵੇ,
ਤਾਂ ਨਿਰਮਲ ਹੁੰਦਾ। ਜੇ ਮਨ ਬੇਕਾਬੂ ਹੋ ਜਵੇ, ਲਹਿਰਾਂ ਉੱਠਣ ਤਾਂ ਮਨ ਬੇਕਾਬੂ ਹੈ, ਲਹਿਰਾਂ ਨਹੀਂ ਉੱਡਦੀਆਂ ਮਨ ਕਾਬੂ ਚ, ਮਾਇਆ ਦੇ ਫੁਰਨੇ ਨਹੀਂ ਉੱਡਦੇ, ਮਾਇਆ ਦੀ ਭੁੱਖ ਨਹੀਂ ਜਾਗਦੀ, ਤਾਂ ਆਪਣਾ ਆਪਾ ਖਾਧਾ ਹੈ। ਜੇ ਮਾਇਆ ਦੀ ਭੁੱਖ ਫਿਰ ਜਾਗਦੀ ਹੈ, ਫਿਰ ਮਨ ਬੇਕਾਬੂ ਹੋ ਗਿਆ, ਆਪਣਾ ਆਪ ਖਾਏ। ਆਪਣਾ ਆਪ ਖਾਏ ਦਾ ਮਤਲਬ ਮਨ ਇੱਕ ਹੋ ਕੇ ਰਹੇ, ਫਿਰ ਮਨ ਇੱਕ ਹੋ ਕੇ ਰਹਿੰਦਾ। ਜੇ ਆਪਣਾ ਆਪ ਖਾਣ ਤੋਂ ਬਾਹਰ ਚਲਿਆ ਗਿਆ ਤਾਂ ਦੋ ਹੋ ਗਏ, ਕੁਛ ਸਬਰ ਚਲਾ ਗਿਆ,
ਧਾਵਤ ਵਰਜ ਰਹਾ ਹੈ।
ਫਿਰ ਜਿਹੜਾ ਇਹਦੀ ਭਟਕਣਾ ਹੈ, ਇੱਥੋਂ ਵਰਜਿਆ ਰਹਿੰਦਾ, ਇੱਥੋਂ ਟਿਕਿਆ ਰਹਿੰਦਾ। ਭਟਕਣਾ ਇਹਦੀਆਂ ਇੱਛਾਵਾਂ ਪੈਦਾ ਹੋਣੀਆਂ ਦਾ ਨੋ ਹੀ ਭਟਕਣਾ। ਇਹਦੇ ਅੰਦਰ ਮਾਇਆ ਦੀਆਂ ਇੱਛਾਵਾਂ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਪੈਦਾ ਹੁੰਦੀਆਂ ਨੇ, ਉਹ ਭਟਕਣਾ। ਅਸਲ 'ਚ ਹੁਕਮ ਤੋਂ ਬਾਹਰ ਜਾ ਕੇ ਇਹ ਸੋਚਦਾ ਜਦ, ਜੇ ਤਾਂ ਇਹ ਕਹੇ ਵੀ ਜੋ ਹੋਣਾ ਹੋਣਾ ਹੀ ਹੈ, ਫਿਰ ਭਟਕਣਾ ਖਤਮ ਹੈ। ਅਰੇ ਸੱਚ ਹੈ, ਜੋ ਹੋਣਾ ਉਹ ਹੋਣਾ ਹੀ ਹੈ, ਉਹਦਾ ਇਲਾਜ ਸਾਡੇ ਕੋਲ ਕੋਈ ਨਹੀਂ, ਕਿਸੇ ਕੋਲ ਵੀ ਇਲਾਜ ਨਹੀਂ। ਔਰ ਇਹ ਮੰਨਦੇ ਵੀ ਹਾਂ, ਅਸੀਂ ਮੰਨ ਵੀ ਲੈਂਦੇ ਭਾਈ ਕੋਈ ਰੋਕ ਨਹੀਂ ਸਕਦਾ, ਸਿੱਧੂ ਵੀ ਮੰਨਦੇ ਵੀ ਭਾਵੇਂ ਨੂੰ ਰੋਕਿਆ ਨਹੀਂ ਜਾ ਸਕਦਾ, ਕੋਈ ਨਹੀਂ ਰੋਕ ਸਕਿਆ। ਜਾਂ ਰੋਕ ਨਹੀਂ ਸਕਿਆ, ਫਿਰ ਤੁਸੀਂ ਚੈਨ ਨਾਲ ਭਾਣਾ ਮੰਨ ਕੇ ਬਹਿ ਜਾਓ। ਭਾਣਾ ਮੰਨਣ ਨੂੰ ਹੀ ਸਿੱਖਾਂ ਨੂੰ ਉਪਦੇਸ਼ ਮੋਟਾ ਦਿੱਤਾ। ਬਹੁਤੀ ਬਾਣੀ ਪੜ੍ਹਨ ਦੀ ਲੋੜ ਨਹੀਂ, ਬਹੁਤੀ ਬਾਣੀ ਸਮਝਣ ਦੀ ਲੋੜ ਨਹੀਂ, ਅਖੀਰ ਤਾਂ ਗੱਲ ਭਾਣੇ ਤੇ ਮੁੱਕਣੀ ਨਾ ਆਖਿਰ। ਹਾਂ, ਤੋੜ ਤਾਂ ਇੱਥੇ ਭਾਈ ਮਨ ਨੂੰ ਸਮਝਾ ਕੇ ਰੱਖੋ, ਜੋ ਵਰਤ ਰਿਹਾ ਚੰਗਾ ਹੀ ਵਰਤ ਰਿਹਾ, ਜੋ ਵਰਤੇ ਸੋ ਤੇਰਾ ਭਾਣਾ। ਜਿਹਨੇ ਇੰਨਾ ਹੀ ਮੰਤਰ ਪੜ੍ਹ ਕੇ, ਇੰਨਾ ਹੀ ਮੰਤਰ ਸਿੱਖ ਕੇ ਮਨ ਨੂੰ ਰੋਕਦਾ ਰਹਿੰਦਾ, ਸੌਖਾ ਰਹਿੰਦਾ। ਘਾਟੇ ਵਾਧੇ ਲੱਗੇ ਰਹਿਣੇ ਨੇ ਸੰਸਾਰ 'ਚ, ਦੁੱਖ ਤਕਲੀਫਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ, ਇਹ ਤਾਂ ਚੱਲਦਾ ਹੀ ਰਹਿਣਾ। ਕਦੇ ਦੁੱਖ, ਕਦੇ ਸੁੱਖ, ਕਦੇ ਪਰੇਸ਼ਾਨੀ, ਕਦੇ ਨਾ ਪਰੇਸ਼ਾਨੀ, ਇਹ ਸਭ ਭਾਣਾ ਮੰਨ ਕੇ ਇਹਨੂੰ। ਦਰਿਆ ਦਾ ਪਾਣੀ ਹੈ, ਕਦੇ ਰੰਗਦਾਰ ਆ ਗਿਆ, ਕਦੇ ਟਿਕਿਆ ਹੋਇਆ ਆ ਗਿਆ, ਜਾਂ ਮੀਂਹ ਪੈਂਦਾ ਰੰਗਦਾਰ ਆ ਜਾਂਦਾ, ਪੀਣ ਵਾਲਾ ਵੀ ਨਹੀਂ ਹੁੰਦਾ, ਕਦੇ ਟਿਕਿਆ ਹੋਇਆ, ਕਦੇ ਥੋੜਾ ਹੁੰਦਾ, ਕਦੇ ਜ਼ਿਆਦਾ ਹੁੰਦਾ, ਇੱਕੋ ਜਿਹਾ ਤਾਂ ਰਹਿੰਦਾ ਹੀ ਨਹੀਂ। ਕਿਹੋ ਜਿਹਾ ਆਇਆ ਲੰਘ ਜਾਣਾ, ਸਮਾਂ ਜਿਹੋ ਜਿਹਾ ਹੁੰਦਾ ਲੰਘ ਜਾਂਦਾ, ਕਦੇ ਕੈੜਾ ਆ ਜਾਂਦਾ, ਜੇ ਕੈੜੇ ਨੂੰ ਸਮਾਂ ਚੰਗਾ ਸਮਝੇ, ਕੈੜੇ 'ਚ ਯਾਦ ਰਹਿੰਦਾ, ਜਿਹੜਾ ਸਾਨੂੰ ਚੰਗਾ ਲੱਗਦਾ ਉਹ 'ਚ ਭੁੱਲ ਵੀ ਜਾਂਦਾ, ਫਿਰ ਮਨ ਟਿਕਿਆ ਰਹਿੰਦਾ, ਫਿਰ ਸੁਖਨਾ ਨਿਕਲ ਜਾਂਦੀ ਹੈ ਜ਼ਿੰਦਗੀ। ਨਿਕਲਣੀ ਤਾਂ ਫਿਰ ਵੀ ਉਵੇਂ ਆ, ਜੀ ਕਰੋ ਚਾਹੇ ਵੀ ਕਰੋ, ਉਹ ਤਾਂ ਸਹਿਣਾ ਹੀ ਪੈਣਾ। ਜਿਹੜਾ ਮਤਲਬ ਹੈ ਤਕਲੀਫ ਆ ਗਈ ਉਹ ਤਾਂ ਥੁੱਪ ਕੱਟਣੀ ਹੋ ਪੈਣੀ। ਜੇ ਜ਼ਿਆਦਾ ਰੋਊ ਜ਼ਿਆਦਾ ਆਇਆ ਹੱਲਾ ਕਰੂਗਾ ਫਿਰ ਕੀ ਹੋਜੂਗਾ, ਫਿਰ ਕੀ ਹੋਊ। ਸਗੋਂ ਜਿਹੜੀ ਅਕਲ ਹੁੰਦੀ ਹੈ ਨਾ ਉਹ ਕੰਮ ਕਰਦੇ ਹਟ ਜਾਂਦੀ। ਜੇ ਜ਼ਿਆਦਾ ਆਦਮੀ ਤਕਲੀਫ ਨੂੰ ਤਕਲੀਫ ਮੰਨ ਲਵੇ ਨਾ, ਬੁੱਧੀ ਜਿਹੜੀ ਹੈ ਉਹਦਾ ਮੁਕਾਬਲਾ ਨਹੀਂ ਕਰ ਸਕਦੀ, ਘਬਰਾਹਟ ਦੇ ਵਿੱਚ ਬੁੱਧ। ਜੇ ਘਬਰਾ ਜਾਵੇ ਸਾਹਮਣੇ ਕਿਸੇ ਗੱਲ ਨੂੰ ਦੇਖ ਕੇ ਤਾਂ ਸਗੋਂ ਉਹਦਾ ਇਲਾਜ ਨਹੀਂ ਕਰੀਦਾ, ਘੱਟ ਹੁੰਦਾ। ਜੇ ਉਹਨੂੰ ਅਕਲ ਨਾਲ ਫੇਸ ਕਰੀਏ ਸਗੋਂ ਨੁਕਸਾਨ ਘੱਟ ਹੁੰਦਾ।
ਕਿਉਂ ਮੂਲ ਪਛਾਣਾ ਆਤਮ ਜਾਣਾ,
ਕਿਉਂ ਹਾਂ ਕਿਉਂ ਮੂਲ ਪਛਾਣਾ ਆਤਮ ਜਾਣਾ। ਹੁਣ ਨਿੱਜ ਘਰ ਜਾਂ ਵਾਸਾ ਉਹ ਮੂਲ ਜਦੇ ਪਛਾਣੂ ਨਾ, ਜਾਂ ਨਿੱਜ ਘਰ ਵਾਸਾ ਉਹ ਮੂਲ ਤਾਂ ਆਪਣੇ ਘਰ ਚ ਆਇਆ, ਮੂਲ ਤਾਂ ਬਾਹਰ ਨਹੀਂ ਆਇਆ, ਛਾ ਕੇ ਬਾਹਰ ਗਈ ਆ ਉੱਪਰ। ਕਿਉਂ ਮੂਲ ਪਛਾਣਾ
ਆਤਮ ਜਾਣਾ,
ਆਤਮ ਜਾਣਾ, ਆਤਮ ਜਾਣਨਾ ਮੂਲ ਪਛਾਣਨਾ ਇੱਕ ਗੱਲ ਹੋ ਗਈ। ਅਸਲ ਚ ਇਹਨੇ ਕਿਸੇ ਦਾ ਦਰਸ਼ਨ ਨਹੀਂ ਕਰਨਾ, ਆਤਮ ਦਰਸ਼ਨ ਹੀ ਕਰਨਾ ਸੀ, ਆਪਣਾ ਮੂਲ ਪਛਾਣਨਾ ਸੀ। ਆਪ ਨਿਰਾਕਾਰ ਹੈ, ਜਿਹੜੇ ਇੱਕ ਦੀ ਗੱਲ ਹੈ ਉਹ ਆਪ ਇੱਕ ਹੈ, ਹੋਰ ਇੱਕ ਕਿੱਥੇ। ਇੱਕ ਦਾ ਦਰਸ਼ਨ ਇਹਨੂੰ ਆਤਮ ਦਰਸ਼ਨ ਹੋਣਾ, ਆਪ ਇੱਕ ਹੈ, ਕਿਤੋਂ ਇੱਕ ਦਾ ਦਰਸ਼ਨ ਨਹੀਂ ਹੋਣਾ ਇਹਨੂੰ। ਜੇ ਇਹ ਸੰਸਾਰ ਦੇ ਵਿੱਚ ਦਰਸ਼ਨ ਹੋਣਾ, ਤਿੰਨ ਲੋਕ ਦੇ ਵਿੱਚ, ਸਮੁੰਦਰ ਤਾਂ ਚੌਥਾ ਲੋਕ ਹੈ, ਉਹ ਉੱਥੇ ਜਾਂ ਜਾਊ ਦੇਖੀ ਜਾਊ। ਪਹਿਲਾਂ ਤਾਂ ਇੱਥੇ ਦੀ ਗੱਲ ਹੈ, ਦਰਸ਼ਨ ਤਾਂ ਉਰੇ ਹੋਣੇ, ਫਿਰ ਉਰੇ ਤਾਂ ਇੱਕ ਸਾਰਿਆਂ ਦੇ ਵਿੱਚ ਤਾਂ ਹੈ ਅੱਧਾ ਅੱਧਾ। ਜਿਹੜਾ ਇੱਕ ਹੋਜੂ ਉਹਨੂੰ ਆਪਣਾ ਦਰਸ਼ਨ ਹੋਣਾ, ਦੂਏ ਦਾ ਦਰਸ਼ਨ ਇੱਕ ਦਾ ਜਦ ਕਰੂ, ਜਦ ਆਪ ਇੱਕ ਹੋਜੂ। ਦੇਖੋ ਗੁਰੂ ਨਾਨਕ ਨੂੰ ਕਿਸੇ ਨੇ ਨਹੀਂ ਪੁੱਛਿਆ ਵੀ ਸਮਝਿਆ ਵੀ ਇਹ ਇੱਕ ਹੈ, ਸਾਬਤ ਹੈ, ਪਛਾਣਿਆ ਨਹੀਂ ਨਾ। ਜਿਹਨੇ ਪਛਾਣਿਆ ਉਹ ਆਪ ਇੱਕ ਹੋ ਗਿਆ, ਜਿਹਨੇ ਪਛਾਣਿਆ ਉਹ ਆਪ ਇੱਕ ਹੋ ਗਿਆ। ਇਸ ਕਰਕੇ ਕਿਹਾ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣ, ਇਹਦੋਂ ਘੱਟ ਵਾਲਾ ਨਹੀਂ ਜਾਣ ਸਕਦਾ, ਇਹਦੋਂ ਘੱਟ ਵਾਲਾ ਨਹੀਂ ਜਾਣ ਸਕਦਾ। ਜਿਹੜਾ ਆਪ ਇੱਕ ਹੈ, ਅਸਲ ਤਾਂ ਉਹਨੇ ਆਪਣਾ ਆਪ ਪਛਾਣਿਆ, ਉਹਨੂੰ ਦੁਨੀਆਂ ਦਾ ਸਾਰਿਆਂ ਚ ਪਤਾ ਹੈ ਇੱਕੋ, ਪਰ ਦਾਲ ਕੌਣ ਹੈ ਸਾਬਤ ਕੌਣ ਹੈ ਇੰਨਾ ਹੀ ਪਤਾ ਹੈ ਨਾ ਸਾਰਿਆਂ ਚ, ਕੋਈ ਘੱਟ ਕੋਈ ਨਹੀਂ ਹੈ। ਜਮੀਨ ਜਵਾਨ ਕੇ ਵਿਖੇ ਸਮਸਤ ਏਕ ਜੋਤ ਹੈ, ਬਾੜ ਹੈ ਨਾ ਘਾਟ ਹੈ ਨਾ ਘਾਟ ਬਾੜ ਜੋਤ ਹੈ। ਕਿਸੇ ਚ ਭਰਮ ਜ਼ਿਆਦਾ ਹੈ, ਕਿਸੇ ਚ ਗਿਆਨ ਜ਼ਿਆਦਾ, ਕੋਈ ਫਰਕ ਨਹੀਂ ਹੈ। ਅਗਿਆਨਤਾ ਦਾ ਹੀ ਫਰਕ ਹੈ ਥੋੜ੍ਹੀ ਜਿਹੀ, ਕਿਸੇ ਚ ਘੱਟ ਹੈ ਕਿਸੇ ਚ ਵੱਧ ਹੈ। ਜਦੋਂ ਅਗਿਆਨਤਾ ਖਤਮ ਹੋ ਜੂਗੀ ਹੋ ਜੂਗਾ, ਅਗਿਆਨਤਾ ਹੀ ਦੋ ਕਰਦੀ ਹੈ। ਜਿਹੜੇ ਹਿੱਸੇ ਹਨੇਰਾ ਉਹਨਾਂ ਹਿੱਸਾ ਮਨ ਹੈ, ਉਹ ਹਨੇਰੇ ਹਿੱਸੇ ਦਾ ਨਾ ਮਨ ਹੈ, ਹੋਰ ਕੁਛ ਨਹੀਂ ਹੈ। ਉੱਥੋਂ ਹੀ ਡਰ ਪੈਦਾ ਹੁੰਦਾ ਹੈ, ਭਰਮ ਚੋਂ ਹੀ ਹਨੇਰੇ ਚੋਂ ਡਰ ਲੱਗਦਾ ਹੁੰਦਾ, ਹੋਰ ਕਿੱਥੋਂ ਚਾਨਣ ਚੋਂ ਉੱਥੇ ਡਰ ਲੱਗਦਾ। ਜਿੰਨਾ ਹਿੱਸਾ ਹੁੰਦਾ ਹਨੇਰਾ, ਉਹ ਜੋ ਡਰ ਪੈਦਾ ਹੋਇਆ ਹੋਇਆ ਉਹ ਚੋਂ ਡਰ ਲੱਗਦਾ।
ਕਿਉਂ ਸੱਸੀ ਘਰ ਸੂਰ ਸਮਾਵੇ, ਕਿਉਂ ਮੂਲ ਪਛਾਣਾ ਆਤਮ ਜਾਣਾ,
ਕਿਉਂ ਮੂਲ ਪਛਾਣਾ ਆਤਮ ਜਾਣਾ,
ਕਿਉਂ ਸੱਸੀ ਘਰ ਸੂਰ ਸਮਾਵੇ।
ਮੂਲ ਪਛਾਣੂਗਾ ਤਾਂ ਹੀ ਆਤਮ ਨੂੰ ਜਾਣੂਗਾ। ਇਹ ਹੈ ਕਈ ਕੋਟ ਆਤਮ ਧਿਆਨ ਤਰ, ਆਤਮ ਧਿਆਨੀ ਹੈ, ਆਤਮ ਗਿਆਨੀ, ਆਤਮ ਧਿਆਨੀ, ਆਤਮ ਰਸੀਆ, ਇਹ ਲੱਛਣ ਨੇ ਸਿੱਖ ਦੇ। ਸਿੱਖੀ ਇਹਦੇ ਨਾਲ ਜੋੜਦੀ ਹੈ, ਆਪਣੇ ਮੂਲ ਨਾਲ ਜੋੜਦੀ ਹੈ।
ਕਿਉਂ
ਸੱਸੀ, ਇਸੇ ਨੂੰ ਸੱਸੀ ਘਰ ਸੂਰ ਸਮਾਉਣਾ ਕਹਿੰਦੇ। ਚੰਦਰਮਾ ਸੀ ਜਿੱਥੇ, ਉੱਥੇ ਬ੍ਰਹਮ ਗਿਆਨ ਪੈਦਾ ਹੋ ਗਿਆ, ਉੱਥੇ ਆਤਮ ਗਿਆਨ ਹੋ ਗਿਆ। ਇਹਨੂੰ ਆਪਣੀ ਸੋਝੀ ਆਈ ਹੈ, ਆਤਮ ਗਿਆਨ, ਆਤਮ ਗਿਆਨ ਸੂਰਜ ਹੈ। ਜਿਹੜਾ ਇਹਦਾ ਪਹਿਲਾ ਗਿਆਨ ਸੀ ਸੰਸਾਰ ਹੀ ਉਹ ਚੰਦ ਸੀ, ਜਿਹੜਾ ਸਾਡੇ ਕੋਲ ਪਹਿਲਾਂ ਗਿਆਨ ਸੀ ਨਾ ਗੁਰਬਾਣੀ ਪੜ੍ਹਨ ਤੋਂ, ਉਹ ਤਾਂ ਚੰਦਰਮੇ ਜਿੰਨਾ ਸੀ। ਜੇ ਆਤਮ ਗਿਆਨੀ ਹੋ ਗਏ ਤਾਂ ਸੂਰਜ ਹੋ ਗਿਆ, ਸੂਰਜ ਜਿੰਨੀ ਲਾਈਟ ਹੋ ਗਈ।
ਗੁਰਮੁਖੀ ਹੋਮੇ ਵਿੱਚੋਂ ਖੋਵੇ ਤਾਂ ਨਾਨਕ ਸਹਿਜ ਸਮਾਵੇ।
ਗੁਰਮੁਖ ਹੋਵੇ ਵਿੱਚੋਂ ਹੋਵੇ। ਜਦੋਂ ਗੁਰਮੁਖ ਆਪਣੇ ਅੰਦਰੋਂ ਹੰਕਾਰ ਨੂੰ ਖੋ ਦਿੰਦਾ, ਆਪਣੀ ਜਿਹੜੀ ਮਰਜ਼ੀ ਹੈ, ਦੇਖੋ ਹਉਮੈ ਅਸਲ ਦੇ ਵਿੱਚ ਜੇ ਉਹ ਹਉਮੈ ਹਉਮੈ ਕਰੀਏ ਤਾਂ ਸਮਝ ਨਹੀਂ ਲੱਗਦੀ, ਆਪਣੀ ਮਰਜ਼ੀ ਹਉਮੈ ਸਿੱਧੀ ਹੋ ਗੱਲ, ਕਿਉਂਕਿ ਆਪਣੀ ਮਰਜ਼ੀ ਦਾ ਆਪਾਂ ਨੂੰ ਪਤਾ ਲੱਗਦਾ ਨਾ। ਹੋ ਸਕਦਾ ਉਦੋਂ ਹਉਮੈ ਦਾ ਲੋਕਾਂ ਨੂੰ ਸਮਝ ਹੋਵੇ ਜਦੋਂ ਇਹ ਲਿਖਿਆ ਗਿਆ, ਅੱਜ ਹਉਮੈ ਦੀ ਸਮਝ ਨਹੀਂ ਹੈ ਕਿਸੇ ਨੂੰ, ਉਹ ਤਾਂ ਹਉਮੈ ਦੀ ਉਦੋਂ ਵੀ ਸਮਝ ਹੈ ਨਹੀਂ ਸੀ, ਕਿਉਂਕਿ ਹਉਮੈ ਬੂਝੇ ਤਾਂਦਰ ਸੂਝੇ ਲਿਖਿਆ ਨਾ ਉੱਥੇ ਵੀ, ਹਉਮੈ ਬੜੀ ਔਖੀ ਹੈ ਬੁਝਣੀ। ਜੋ ਕੁਛ ਪਾਠ ਪੜ੍ਹੇ ਔਰ ਵੇਦ ਵਿਚਾਰੇ ਉਹ ਕਰਦੇ ਸੀ ਨਾ, ਨਿਵਲ ਭਜੰਗ ਵਸਾਦੇ, ਪੰਜ ਜਣਾਂ ਸਿਰ ਸੰਗ ਨਾਲ ਛੁੱਟ ਕੇ ਅਧਿਕ ਅਹਿਮ ਬੁੱਧ ਬਾਧੇ ਹੰਕਾਰ ਵੱਧ ਜਾਂਦਾ ਸੀ, ਇਹਨਾਂ ਵਾਲਾ ਹੰਕਾਰ ਦਾ ਗਿਆਨ ਹੈ ਨਹੀਂ ਸੀ, ਵੱਧ ਗਿਆ ਤੇ ਗਿਆਨ ਹੁੰਦਾ ਮੇਰਾ ਹੰਕਾਰ ਵਧੇਗਾ ਕਿਉਂ ਵਧਣ ਦਿੰਦੇ। ਹਉਮੈ ਦਾ ਗਿਆਨ ਹੋਣਾ ਬਹੁਤ ਔਖਾ, ਲਫ਼ਜ਼ ਹਉਮੈ ਜ਼ਰੂਰ ਵਰਤਿਆ ਹੈ। ਹਉਮੈ ਨੂੰ ਕਈ ਗੁੱਸਾ ਆਉਂਦਾ ਉਹ ਕਹਿੰਦੇ ਨੇ ਹਉਮੈ, ਕਈ ਕੁਛ ਕਹਿੰਦੇ ਨੇ ਹਉਮੈ। ਕਬੀਰ ਕਈ ਗੱਲਾਂ ਇਹੋ ਜਿਹੀਆਂ ਕਹਿੰਦਾ, ਜਾਣੀ ਜਾਣੀ ਨੇ ਰਾਜਾ ਰਾਮ ਕੀ ਕਹਾਣੀ, ਉਹ ਕਹਿੰਦੇ ਤਾਂ ਹਉਮੈ ਸੱਚ ਬੋਲਦਾ, ਉਹ ਕਹਿੰਦੇ ਹਉਮੈ। ਇਹ ਨਹੀਂ ਹਉਮੈ, ਆਪਣੀ ਮਰਜ਼ੀ, ਜੇ ਮੇਰੀ ਮਰਜ਼ੀ ਹੈ ਨਾ ਐ ਹੋਣਾ ਚਾਹੀਦਾ, ਆਹ ਕਿਉਂ ਹੋਇਆ ਮੈਂ ਆਹ ਕਰਕੇ ਛੱਡੂਗਾ, ਪਰ ਜੇ ਮਰਜ਼ੀ ਆਪਣੀ ਕੋਈ ਨਹੀਂ ਭਾਣੇ ਜਿਹੜਾ ਚੱਲਦਾ ਹਉਮੈ ਹੈ ਨਹੀਂ। ਗੁਰ ਕੇ ਭਾਣੇ ਚੱਲੇ ਭਾਈ, ਜੇ ਚੱਲੇ ਭਾਈ ਵਿੱਚ ਬੋਹਿਤ ਬੈਠਾ, ਆਪਣੇ ਭਾਣੇ ਚੱਲੇ ਭਾਈ ਵਿਛੜ ਚੁੱਕਾ, ਆਪਣੀ ਜਿਹੜੀ ਮਰਜ਼ੀ ਹੈ ਇਹ ਹੁੰਦੇ। ਜਦ ਆਪਣੀ ਮਰਜ਼ੀ ਖਤਮ ਹੋ ਗਈ ਹਉਮੈ ਦਾ ਤਿਆਗ ਹੋ, ਮੇਰੀ ਕੋਈ ਮਰਜ਼ੀ ਹੋਈ ਨਹੀਂ, ਜੋ ਤੂੰ ਕਰਨਾ ਜੋ ਕੁਛ ਕਰੇ ਸੋ ਭਲਾ ਕਰ ਮਾਨੀਏ। ਹਿਕਮਤ ਹਿਕਮਤ ਜਿਹੜੀ ਆਪਣੀ ਮਰਜ਼ੀ ਹੈ, ਹੁਕਮ ਆਪਣਾ ਹੁਕਮ ਚੁਕਾਈਏ, ਇਹ ਵਿੱਚੋਂ ਪੜਦੀ ਹਿਕਮਤ ਆ ਰਿਹਾ ਹੁਕਮ ਨੂੰ, ਆਪਣੇ ਨੂੰ ਮਰਜ਼ੀ ਨੂੰ ਵਿੱਚੋਂ ਖੋ ਦਈਏ, ਜਦੋਂ ਨਸ਼ਟ ਕਰ ਦਈਏ ਤਾਂ ਹਉਮੈ ਸਮਝੋ ਹੈ ਨਹੀਂ, ਵਰਨਾ ਹਉਮੈ ਦਾ ਬੜਾ ਮੁਸ਼ਕਲ ਹੈ। ਹਉਮੈ ਦੀ ਵਿਆਖਿਆ ਕਰਨੀ ਵੀ ਮੁਸ਼ਕਲ ਹੈ, ਭਰਮ ਦੀ ਵਿਆਖਿਆ ਕਰਨੀ ਵੀ ਮੁਸ਼ਕਲ ਹੈ।
ਗੁਰਮੁਖੀ ਹਉਮੈ ਵਿੱਚੋਂ ਖੋਵੇ,
ਗੁਰਮੁਖ ਜਿਹੜਾ ਭਾਣੇ ਚੱਲਦਾ ਇਸ ਕਰਕੇ ਹਉਮੈ ਉਹਦੀ ਖੋਈ ਜਾਂਦੀ ਹੈ,
ਵਿੱਚੋਂ ਖੋਵੇ ਤਾਂ ਨਾਨਕ ਸਹਿਜ ਸਮਾਵੇ,
ਫਿਰ ਉਹ ਟਿਕ ਜਾਂਦਾ, ਤਾਂ ਮਨ ਟਿਕਦਾ। ਜਿੰਨਾ ਚਿਰ ਆਪਣੀ ਮਰਜ਼ੀ ਹੈ ਉਹਨਾਂ ਚਿਰ ਮਨ ਟਿਕਦਾ ਨਹੀਂ, ਜੇ ਉਹਦੀ ਮਰਜ਼ੀ ਦਾ ਕੰਮ ਨਹੀਂ ਹੁੰਦਾ ਬੜਾ ਵਿਆਕੁਲ ਹੁੰਦਾ, ਆਪਣੀ ਮਰਜ਼ੀ ਮੁਤਾਬਕ ਜੇ ਕੋਈ ਕੰਮ ਨਹੀਂ ਹੁੰਦਾ ਤਾਂ ਵਿਆਕੁਲਤਾ ਤਾਂ ਹੋਣੀ ਹੈ ਉਹਦੇ ਨਾਲ, ਆਪਣੀ ਮਰਜ਼ੀ ਪੂਰੀ ਕਰਨ ਵਾਸਤੇ ਵੀ ਨੱਠ ਭੱਜ ਕਰਨੀ ਪੈਣੀ ਹੈ, ਐਂ ਨਾ ਹੋ ਜਾਵੇ ਐਂ ਨਾ ਹੋ ਜਾਵੇ। ਜਦ ਆਪਣੀ ਮਰਜ਼ੀ ਉਹ ਕੋਈ ਨਹੀਂ ਜਿਵੇਂ ਹੁੰਦਾ ਠੀਕ ਹੈ, ਫਿਰ ਟਿਕਦਾ ਮਨ ਉੱਥੇ ਆ ਕੇ ਟਿਕਦਾ, ਤਾਂ ਨਾਨਕ ਸਹਿਜ
ਸਮਾਵੇ,
ਫਿਰ ਕਹਿੰਦੇ ਸਹਿਜ ਅਵਸਥਾ ਵਿੱਚ, ਜਾਗਰਤ ਅਵਸਥਾ ਵਿੱਚ, ਗਿਆਨ ਅਵਸਥਾ ਵਿੱਚ ਸਮਾ ਜਾਂਦਾ, ਫਿਰ ਉਹ ਗਿਆਨੀ ਸਮਝਿਆ ਜਾਂਦਾ। ਗਿਆਨਵਾਨ ਹੈ ਉਹਨੂੰ ਪਤਾ ਵੀ ਪਰਮੇਸ਼ਰ ਦੇ ਘਰੇ ਤੇ ਸਭ ਕੁਛ ਹੋਣਾ, ਮੈਨੂੰ ਵਿੱਚ ਬਹੁਤਾ ਦਖਲ ਦੇਣ ਦੀ ਲੋੜ ਨਹੀਂ, ਮੇਰਾ ਦਖਲ ਹੀ ਮੇਰੀ ਪਰੇਸ਼ਾਨੀ ਦਾ ਕਾਰਨ ਹੈ।
ਇਹ ਮਨ ਨਿਸ਼ਚਲ ਹਿਰਦੇ ਵਸੀਲੇ ਗੁਰਮੁਖੀ ਮੂਲ ਪਛਾਣ ਰਹੇ,
ਜਦੋਂ ਇਹ ਮਨ ਜਿਹੜਾ ਹੈਗਾ ਅਡੋਲ ਹੋ ਕੇ ਨਿਸ਼ਚਲ ਹੋ ਕੇ ਚਲਾਇਮਾਨ ਭੱਜ ਨੱਠਦਾ, ਟਿਕ ਕੇ ਨਿਸ਼ਚਲ ਟਿਕ ਜਾਂਦਾ, ਟਿਕ ਕੇ ਹਿਰਦੇ ਵਿੱਚ ਵੱਸ ਜਾਂਦਾ, ਟਿਕਿਆ ਹੋਇਆ ਵੱਸਦਾ ਹੀ ਹਿਰਦੇ ਚ, ਬਸ ਇਹ ਤੁਸੀਂ ਰੱਖ ਲਓ ਹਿਰਦਾ ਕਿੱਥੇ ਹੈ, ਜਿੱਥੇ ਜਾ ਕੇ ਮਨ ਟਿਕਦਾ ਉਹ ਹਿਰਦਾ, ਹਿਰਦੇ ਬਿਨਾਂ ਮਨ ਟਿਕਦਾ ਨਹੀਂ, ਹਿਰਦੇ ਵਸੀਆ ਲੈ
ਗੁਰਮੁਖ ਮੂਲ ਪਛਾਣ ਰਹੇ,
ਫਿਰ ਗੁਰਮੁਖ ਹੈ, ਜੇ ਹਿਰਦੇ ਵੱਸ ਜਾਂਦਾ ਮਨ ਫਿਰ ਗੁਰਮੁਖ, ਫਿਰ ਆਪਣੇ ਮੂਲ ਨੂੰ ਪਛਾਣ ਕੇ ਇਹ ਉੱਥੇ ਟਿਕਿਆ ਹੀ ਰਹਿੰਦਾ, ਟਿਕਿਆ ਹੀ ਰਹਿੰਦਾ।
ਨਾ ਵੀ ਪਵਨ ਘਰ ਅਸਨ ਵੈਸੇ ਗੁਰਮੁਖੀ ਖੋਜ ਦਾ ਤਤਲ ਹੈ,
ਨਾਭ ਪਵਨ ਨਾਭੀ ਆ ਹੈਗੀ ਹੈ, ਨਾਭੀ ਹੈ ਨਾ ਥੱਲੇ, ਪਵਨ ਘਰ ਆਸਨ ਬੈਠੇ, ਪਵਨ ਮਨ ਹੈ ਹੁਣ ਇੱਥੇ, ਤੇ ਪਵਨ ਮਨ ਹੈ ਕਿਉਂਕਿ ਨਾਲ ਹਵਾ ਦਾ ਸੰਕੇਤ ਨਹੀਂ ਹੈ, ਨਾਭ ਪਵਨ ਨਾਭ ਦੇ ਉੱਪਰ, ਨਾਭ ਤਾਂ ਲਿਖਿਆ ਇੱਥੇ ਦਾ ਦੂਦਾਰ ਮੰਦਰ, ਨਾਭੀ ਤਾਂ ਤਾਂ ਲਿਖਦੇ ਨੇ ਨਾਭੀ ਦੇ ਨੇੜੇ ਜਿਹੜਾ ਪਵਨ ਹੈ, ਨਾਭੀ ਦੇ ਨੇੜੇ ਜਿਹੜਾ ਹੈ ਨਾ ਆਸਣ, ਉਹ ਆਹ ਆਸਣ ਨਾਭੀ ਦੇ ਨੇੜੇ ਹੈ ਜੀ, ਨਾਭੀ ਤੋਂ ਦੂਰ ਹੈ, ਇਹਦਾ ਨਾਮ ਵੀ ਦੂਰ ਹੈ, ਵਿਚਾਲੇ ਕੰਠ ਵਾਲਾ ਆ ਗਿਆ, ਵਿਚਾਲੇ ਕਈ ਆ ਗਿਆ ਸਰ, ਜੋਗੀਆਂ ਨਾਲ ਗੱਲ ਕਰ ਨਾਭੀ ਦੇ ਉੱਪਰ ਜਿਹੜਾ ਆਸਣ ਦੇਖੋ ਕਮਲ ਹੁੰਦਾ, ਕਮਲ ਸ਼ੁਰੂ ਕਿੱਦਾਂ ਹੁੰਦਾ, ਸ਼ੁਰੂ ਹੁੰਦਾ ਕੋਈ ਵੀ ਚੀਜ਼ ਜੜ ਤੋਂ ਸ਼ੁਰੂ ਹੋ, ਜੇ ਜੜ ਹੈ ਤਾਂ ਹੀ ਕਮਲ ਹੈ ਉੱਪਰ, ਕਮਲ ਹਿਰਦਾ ਜੜ ਨਾਭੀ ਹੈ, ਪੇੜ ਜੜ ਤੇ ਹੀ ਖੜੂਗਾ, ਹਵਾ ਚ ਥੋੜੀ ਕਿਹੜਾ ਪੇੜ, ਉਹ ਨਾਭੀ ਜੜ ਹੈ, ਜਿਹਦੀ ਜੜ ਨਾਭੀ ਹੈ ਉਹ ਕਮਲ, ਕਮਲ ਉਹ ਹੁੰਦਾ
ਪਵਨ ਘਰ ਆਸਣ, ਵੈਸੇ
ਨਾਭੀ ਪਵਨ ਕਿਉਂ ਕਹਿ, ਕਮਲ ਕਿਉਂ ਕਹਿ, ਇੱਥੋਂ ਹੀ ਰਸ ਖੇਡਦਾ ਰਿਹਾ, ਪਹਿਲਾਂ ਸਾਹ ਨਹੀਂ ਸੀ ਲੈਂਦਾ, ਹੁਣ ਕੀ ਹੋ ਗਿਆ ਜੇ ਹੁਣ ਸਾਹ ਲੈਂਦਾ, ਗਰਮ ਚ ਸਾਹ ਇੱਥੇ ਲੈਂਦਾ ਸੀ, ਗਰਮ ਚ ਸਾਹ ਨਹੀਂ ਸੀ ਆਉਂਦਾ, ਪ੍ਰਭਾਵ ਹੈ ਮੈਨੂੰ ਸਾਹ ਤੇ ਰੱਖ, ਸੰਸਾਰ ਦੀ ਜ਼ਿੰਦਗੀ ਸਾਹ ਲੈਣਾ ਕੋਈ ਜ਼ਰੂਰੀ ਨਹੀਂ ਹੈ, ਸਾਹ ਚ ਵੀ ਜਿਉਂਦਾ ਰਹੇ, ਸਾਹ ਦੇ ਬਿਨਾਂ ਜਿਉਂਦਾ ਰਿਹਾ ਗਰਮ ਦੇ ਵਿੱਚ, ਹੁਣ ਮੁਸ਼ਕਲ ਹੈ, ਹੁਣ ਔਖਾ, ਉਹ ਤਾਂ ਇੱਥੇ ਹੀ ਰਸ ਖੇਡਦਾ ਸੀ ਨਾ, ਇੱਥੇ ਕਨੈਕਸ਼ਨ ਦੀ ਬੰਦ ਹੋ ਗਿਆ, ਉੱਪਰੋਂ ਸਾਹ ਲੈਣ ਲੱਗ ਗਿਆ, ਉੱਪਰ ਦੀ ਖਾਣਾ ਖਾਣ ਲੱਗ ਗਿਆ, ਸੈਂਟਰ ਤਾਂ ਇਹ ਹੈ, ਇੱਥੇ ਦਾ ਕੰਮ ਹੀ ਨਹੀਂ ਸੀ ਗਰਮ ਚ, ਇੱਥੇ ਦਾ ਕਨੈਕਸ਼ਨ ਨਹੀਂ ਸੀ ਇਹਦਾ ਗਰਮ ਚ ਦਿਮਾਗ ਚ, ਇੱਥੇ ਹੁੰਦਾ ਦਿਮਾਗ ਚ ਗਰਮ ਚ ਦਸ ਉਦਾਰ ਇੱਥੇ ਹੁੰਦਾ, ਹਾਰਟ ਕਿਵੇਂ ਚੱਲਦਾ, ਦਿਮਾਗ ਦਾ ਬਣਿਆ ਹੀ ਬਾਅਦ ਚ ਹਾਰਟ ਪਹਿਲਾਂ ਬਣਿਆ, ਸਭ ਤੋਂ ਪਹਿਲਾਂ ਬੱਚੇ ਦਾ ਹਾਰਟ ਬਣਦਾ, ਹਾਰਟ ਤੋਂ ਬਾਅਦ ਸਰੀਰ ਬਣਦਾ, ਦਿਮਾਗ ਬਹੁਤ ਬਾਅਦ ਚ ਬਣਦਾ, ਤੇ ਦਸ ਉਦਾਰ ਦਿਮਾਗ ਕਿਵੇਂ ਬਣ ਗਿਆ, ਚੱਲਦਾ ਹਾਰਟ ਰਿਹਾ, ਹਾਰਟ ਨੇ ਸਾਰਾ ਸਰੀਰ ਬਣਾਇਆ, ਦਿਮਾਗ ਦਾ ਚੱਲਣੇ ਬਾਅਦ ਚ ਲੱਗੇ ਬੱਚੇ ਦਾ, ਅੱਖਾਂ ਬੰਦ ਨੇ ਜਾਂ ਅੱਖਾਂ ਖੁੱਲੀਆਂ ਨੇ ਤਾਂ ਦਿਮਾਗ ਫੰਕਸ਼ਨ ਕਰਨ ਲੱਗਿਆ, ਦਿਮਾਗ ਦਾ ਤਾਂ ਫੰਕਸ਼ਨ ਹੈ ਕੋਈ ਨਹੀਂ ਹੈ, ਪਹਿਲਾਂ ਗਰਭ ਚ ਦਿਮਾਗ ਦਾ ਕੋਈ ਫੰਕਸ਼ਨ ਨਹੀਂ, ਦੱਸੋ ਕੀ ਫੰਕਸ਼ਨ, ਜੇ ਦਿਮਾਗ ਦਾ ਫੰਕਸ਼ਨ ਗਰਭ ਚ ਹੁੰਦਾ ਉੱਥੇ ਮਰ ਜਾਂਦਾ, ਹੁਣ ਇਹਦਾ ਦਿਮਾਗ ਫੰਕਸ਼ਨ ਕਰਦਾ ਹੋਈ ਜਗ੍ਹਾ ਚ ਇਹਨੂੰ ਬੰਦ ਕਰ ਦੋ ਮਰ ਜੂਗਾ, ਚਾਹੇ ਉੱਪਰੋਂ ਇਹਨੂੰ ਗੈਸ ਦੇ ਦੋ ਸਾਹਣ ਨੂੰ, ਹੁਣ ਮਰ ਜੂਗਾ, ਬਰਦਾਸ਼ਤ ਨਹੀਂ ਕਰ ਸਕਦਾ, ਦਿਮਾਗ ਚੋਂ ਭੈ ਪੈਦਾ ਹੁੰਦੀ ਹੈ, ਦਿਮਾਗ ਚੋਂ ਫੁਰਨੇ ਪੈਦਾ ਹੁੰਦੇ ਨੇ ਬਾਹਰ ਨਿਕਲਣ ਦੇ, ਉੱਥੇ ਫੁਰਨਾ ਹੈ ਨਹੀਂ ਕੋਈ, ਦਿਮਾਗ ਜੇ ਵਿੱਚ ਸੁਰਤ ਜਾਊਗੀ ਫੁਰਨੇ ਪੈਦਾ ਹੋਣਗੇ, ਰਾਤ ਨੂੰ ਸੁੱਤੇ ਪਏ ਨੇ ਫੁਰਨੇ ਕਿਉਂ ਪੈਦਾ ਹੁੰਦੇ, ਸੁਪਨਾ ਕਿਉਂ ਹੁੰਦਾ, ਦਿਮਾਗ ਦੇ ਵਿੱਚ ਚਲੀ ਜਾਂਦੀ ਹੈ ਸੁੱਤ ਥੋੜੀ ਬਹੁਤੀ ਰਹਿੰਦੀ ਹੈ, ਤੇ ਉੱਥੇ ਤਪ ਕਰਦਾ, ਦਿਮਾਗ ਤਪ ਉਹਦਾ ਹੁੰਦਾ, ਦਿਮਾਗ ਤਪ ਨਹੀਂ ਹੁੰਦਾ, ਤਪ ਹੁੰਦਾ ਹਿਰਦੇ ਚ ਇੱਕ ਹੋ ਕੇ, ਤਪ ਕਰਨ ਵਾਸਤੇ ਇੱਕ ਹੋਣਾ ਜ਼ਰੂਰੀ ਹੈ, ਜਪ ਕਰਨ ਵਾਸਤੇ ਇੱਕ ਹੋਣਾ ਜ਼ਰੂਰੀ ਹੈ, ਬ੍ਰੇਨ ਚ ਬੈਠਣ ਵਾਲਾ ਆਦਮੀ ਨਾ ਜਪ ਕਰ ਸਕਦਾ ਨਾ ਤਪ ਕਰ ਸਕਦਾ, ਦੋਵੇਂ ਚੀਜ਼ਾਂ ਨਹੀਂ ਹੋ ਸਕਦੀਆਂ, ਜੇ ਹੁੰਦੀਆਂ ਨੇ ਉਹ ਮਾਇਆ ਦੀਆਂ ਨੇ, ਦੋਵੇਂ ਮਾਇਆ ਦੀਆਂ ਨੇ, ਉਹ ਜਪ ਔਰ ਤਪ ਉਹ ਖੰਡਣ ਕੀਤੇ ਹੋਏ ਨੇ ਜਿਹੜੇ ਬ੍ਰੇਨ ਚ ਹੁੰਦੇ ਨੇ ਬੈਠ ਕੇ, ਉਹ ਬਹੁ ਵਚਨ ਹੈ ਜਪ ਤਪ, ਸਾਡੇ ਜਪ ਨੂੰ ਔਕੜ ਹੈ ਇੱਕ ਵਚਨ, ਜਿਹੜਾ ਦਰਗਾਹ ਦਾ ਜਪ ਹੈ ਉਹ ਇੱਕ ਵਚਨ ਹੈ, ਜੋ ਪ੍ਰਮਾਣ ਜਪ ਦਰਗਾਹ ਜੀ ਜੋ ਪ੍ਰਮਾਣ ਨਾਮ ਹੈ ਉਹ ਇੱਕ ਵਚਨ ਹੈ, ਉਹਦੇ ਥੱਲੇ ਔਕੜ ਹੈ, ਜਿਹੜਾ ਤਪ ਹੈ ਪ੍ਰਮਾਣ ਦਰਗਾਹ ਚ ਉਹਦੇ ਥੱਲੇ ਔਕੜ ਹੈ, ਇਹ ਔਕੜ ਤਾਂ ਲਾਏ ਨੇ, ਉਹ ਇੱਕੋ ਹੀ ਹੈ, ਜਿਹੜਾ ਤਨ ਉਕੜ ਵਾਲਾ ਇੱਕੋ ਹੀ ਹੈ ਸਭ ਦਾ, ਉਹ ਦਰਗਾਹ ਚ ਪ੍ਰਮਾਣ ਨੇ ਉਹ ਸਾਰੇ, ਇਹ ਜਿਹੜੇ ਹੋਰ ਨੇ ਅਸੰਖ ਜਪ ਨੇ, ਇਹ ਸੰਸਾਰੀ ਮਤਾਂ ਦੇ ਆਪਣਾ ਆਪਣੀ ਮਤ ਅਨੁਸਾਰ ਬਣਾਏ ਨੇ, ਆਪਾਂ ਆਪਣੇ ਖੁਦ ਹੈ ਜੇ ਵਰਣ ਭਿੰਨ ਭਿੰਨ ਤੋਹੇ ਦਿੱਤੀ, ਭਿੰਨ ਭਿੰਨ ਨੇ ਉਹ ਸਾਰੇ ਆਪਣੇ ਆਪਣੇ ਵੀ ਜਪ ਲਏ, ਇੱਕ ਹੋਏ ਬਿਨਾਂ ਨਾ ਜਪ ਹੁੰਦਾ ਨਾ ਇੱਕ ਹੋਏ ਬਿਨਾਂ ਤਪ ਹੁੰਦਾ, ਤਾਂ ਹੀ ਉਹ ਕਹਿ ਦਿੰਦੇ ਨੇ ਵਾਲਾ ਅਗਰ ਮਨ ਤਾਂ ਤੇਰਾ ਖੜਦਾ ਨੀ, ਮਨ ਖੜੂ ਕਿੱਥੇ ਜਾ ਕੇ, ਮਨ ਖੜਦਾ ਹੀ ਨਹੀਂ ਹਿਰਦੇ ਬਿਨਾਂ ਕਿਤੇ, ਨਿੱਜ ਘਰ ਦੇ ਬਿਨਾਂ ਮਨ ਖੜੇ ਨਹੀਂ ਸਕਦਾ। ਪਿਛਲੀ ਪੰਕਤੀ ਚ ਇਹੀ ਕਿਹਾ ਸੀ, ਇੱਥੇ ਜਾ ਕੇ ਮਨ ਖੜਦਾ, ਉੱਥੇ ਇੱਕ ਹੁੰਦਾ ਜੋ ਖੜਾ ਹੈ ਥਿਰ ਹੈ, ਇਹਦਾ ਮੂਲ ਥਿਰ ਹੈ, ਆਪਣੇ ਮੂਲ ਨਾਲ ਜੁੜੇ ਬਿਨਾਂ ਮਨ ਨਹੀਂ ਰੁਕ ਸਕਦਾ। ਤ੍ਰਿਕੁਣੀ ਵਾਲਾ ਮਨ ਮਾਇਆ ਨਾਲ ਜੁੜਿਆ ਹੋਇਆ, ਸਰੀਰ ਮਾਇਆ, ਦਿਮਾਗ ਮਾਇਆ, ਮਾਇਆ ਡੋਲਦੀ ਹੈ, ਮਾਇਆ ਰੁਕੇ ਤਾਂ ਮਨ ਰੁਕੇ ਨਾ। ਕਬੀਰ ਕਹਿੰਦਾ ਮਾਇਆ ਡੋਲਣੀ ਮਨ ਨਹੀਂ ਰੁਕ ਸਕਦਾ। ਸਵਾਲ ਇਹ ਨਹੀਂ ਪੈਦਾ ਹੋਵੇ ਰੁਕ ਜਾ, ਸੰਬੰਧੀ ਹੈ ਮੈਂ ਲਾਈ ਜਾਂਦੇ ਨੀ ਲੱਗਦੀ, ਉੱਥੇ ਕਹਿੰਦੇ ਲੱਗਦੀ ਹੈ ਸੰਬੰਧੀ।
ਨਾਭ ਪਵਨ ਘਰ ਆਸਨ ਵੈਸੇ ਗੁਰਮੁਖੀ ਖੋਜ ਤਤ ਲੈ,
ਇੱਥੇ ਨਾਭ ਕਮਲ ਦੇ ਵਿੱਚ ਆਸਣ ਤੇ ਬਹਿੰਦਾ, ਹਿਰਦੇ ਜਾਂ ਟੇਕ ਕੇ ਮਨ ਬਹਿੰਦਾ, ਇੱਥੇ ਸਾਰਾ ਤਤ ਖੋਜਦਾ,
ਗੁਰਮੁਖੀ ਖੋਜ ਤਤ ਲੈ
ਖੋਜ, ਇੱਥੇ ਬੈਠ ਕੇ ਹੀ ਬਾਣੀ ਸਮਝਣੀ ਹੈ ਅਸੀਂ, ਇੱਥੇ ਬੈਠੇ ਤੇ ਬਿਨਾਂ ਬਾਣੀ ਸਮਝਣੀ ਹੁਣ, ਆਪਣੇ ਦਿਮਾਗ ਦੀ ਤਾਂ ਇੰਨੀ ਉਹ ਲੋੜ ਹੈ ਕਿ ਅਸੀਂ ਸਮਝਿਆ ਹੋਇਆ ਕੀ ਹੈ, ਅਰਥਾਂ ਦੇ ਜਿਹੜੇ ਨੇ ਦੁਨਿਆਵੀ ਭਾਸ਼ਾ ਦੇ ਅਰਥ ਨੇ, ਜਿਹੜੀ ਬੁੱਝਣ ਵਾਲੀ ਗੱਲ ਵਿੱਚ ਰਹਿ ਗਈ, ਬੁੱਝਣ ਵਾਲੀ ਤਾਂ ਫਿਰ ਰਹਿ ਗਈ। ਗੁਰਬਾਣੀ ਨੂੰ ਹੀ ਪੁੱਛਣਾ ਸੀ ਵੀ ਇਹ ਅਰਥ ਠੀਕ ਨੇ, ਇਹ ਅਰਥ ਠੀਕ ਨੇ, ਅਸੀਂ ਜੋ ਆਪਣੇ ਦਿਮਾਗ ਨਾਲ ਅਰਥ ਸਮਝ ਲਏ, ਜੇ ਗੁਰਬਾਣੀ ਨੇ ਕੱਢਤੇ ਕਿਤੇ ਜਾ ਕੇ ਫਿਰ ਕਰੋਗੇ, ਇਹ ਅਰਥ ਠੀਕ ਨੇ, ਗੁਰਬਾਣੀ ਸਰਟੀਫਾਈ ਕਰੇ ਉਹਨਾਂ ਨੂੰ ਇਹ ਅਰਥ ਠੀਕ ਨੇ, ਹੋਰ ਪੰਕਤੀਆਂ ਮਿਲ ਜਾਣਗੀਆਂ ਤੁਹਾਨੂੰ ਦੱਸ ਬਾਅਦ ਚ, ਉਹ ਦੱਸ ਦੇਣਗੀਆਂ ਵੀ ਅਰਥ ਗਲਤ ਨੇ ਜਾਂ ਠੀਕ ਨੇ, ਜਾਂ ਤਾਂ ਗੁਰਬਾਣੀ ਉਹਦਾ ਵਿਰੋਧ ਕਰ ਦੂ ਉਸ ਗੱਲ ਦਾ, ਜਾਂ ਉਹਦੀ ਵਿਰੋਧਤਾ ਕਰ ਦੂ, ਜੇ ਠੀਕ ਹੈ ਵਿਰੋਧਤਾ ਕਰ ਦੂ, ਜੇ ਗਲਤ ਹੈ ਵਿਰੋਧ ਕਰ ਦੂ। ਇਸ ਕਰਕੇ ਇਹ ਜਿਹੜੀ ਹੈ ਪੂਰਨ ਗ੍ਰੰਥ ਹੈ, ਇਹੋ ਜਿਹਾ ਗ੍ਰੰਥ ਹੋਰ ਨਹੀਂ ਤੁਹਾਨੂੰ ਕੋਈ ਮਿਲ ਸਕਦਾ। ਲਫ਼ਜ਼ਾਂ ਦੇ ਅਰਥ ਵੀ ਡਿਫਾਈਨ ਕੀਤੇ ਹੋਏ, ਅਰਥਾਂ ਦੇ ਅਨਰਥ ਨਾ ਕਰ ਲਓ, ਇਸ ਕਰਕੇ ਵੀ ਬਹੁਤ ਐਕਸਪਲੇਨੇਸ਼ਨਾਂ ਕੀਤੀਆਂ ਹੋਈਆਂ ਨੇ ਇਹਦੇ 'ਚ, ਵੀ ਇਹ ਲਫ਼ਜ਼ ਦੇ ਅਰਥ ਇਹੀ ਕਰਨੇ ਨੇ, ਹੋਰ ਨਹੀਂ ਕਰ ਸਕਦੇ, ਜੇ ਹੋਰ ਕਰ ਲਏ ਹੋਰ ਪਾਸੇ ਚਲੇ ਜਾਓਗੇ।
ਸੋ ਸ਼ਬਦ ਨਿਰੰਤਰ ਨਿਜ ਕਰ ਅੱਛਾ ਤ੍ਰਿਭਵਨ ਜੋਤ ਸੋ ਸ਼ਬਦ ਲੈ,
ਅੱਛਾ ਲੱਭਦਾ ਹੁਣ ਇੱਥੇ, ਅੱਛਾ ਦਾ ਮਤਲਬ ਹੁੰਦਾ ਹੀ ਹੈ,
ਸੋ ਸ਼ਬਦ ਨਿਰੰਤਰ ਨਿਜ ਕਰ ਅੱਛਾ,
ਕੁਮਾਰ ਕੇ ਘਰ ਹੰਡੀ ਅੱਛਾ, ਕੁਮਾਰਾਂ ਦੇ ਘਰ ਹੰਡੀ ਹੁੰਦੀ ਹੋਈ ਹੈ, ਤੇਲੀ ਕੇ ਘਰ ਤੇਲ ਅੱਛਾ ਹੁੰਦਾ ਹੀ ਹੈ, ਉਹਦੇ ਤੇਲੀ ਦੇ ਨਾ ਹੋਰ ਕੀ ਦੇਊਗਾ, ਫਿਰ ਹੁੰਦਾ ਹੀ ਹੈ।
ਹਾਂਜੀ, ਸ਼ਬਦ ਨਿਰੰਤਰ ਨਿਜ ਘਰ ਅੱਛਾ,
ਜਿਹੜਾ ਨਿਜ ਘਰ ਹੈ ਇੱਥੇ ਲਗਾਤਾਰ ਸ਼ਬਦ ਹੁੰਦਾ ਹੈ, ਹਮੇਸ਼ਾ ਹੀ ਹੁੰਦਾ, ਅੰਮ੍ਰਿਤ ਸਦ ਹੀ ਵਰਸਦਾ ਬੁੱਝੇ ਬੁੱਝਣ ਹਾਰ, ਪਰ ਤੂੰ ਕਦੇ ਇੱਥੇ ਟਿਕਿਆ ਹੋਵੇ ਗਿਆ ਹੋਵੇ ਤਾਂ ਤੈਨੂੰ ਪਤਾ ਹੋਵੇ, ਸ਼ਬਦ ਤਾਂ ਤੇ ਸ਼ੁਰੂ ਤੇ ਹੀ ਹੈ, ਇਸੇ ਦੇ ਸ਼ਬਦ ਨਾਲ ਗਰਭ ਜੁੜਿਆ ਹੋਇਆ ਸੀ ਤੂੰ, ਇਸੇ ਨਾਲ ਜੁੜ ਕੇ ਸਰੀਰ ਦੇ ਵਿੱਚ ਰਲਿਆ ਤੂੰ, ਸਰੀਰ ਜਾਂ ਧਾਰਨ ਕੀਤਾ ਇਹ ਸ਼ਬਦ ਨਾਲ ਜੁੜ ਕੇ ਹੀ ਕੀਤਾ, ਇਹਦੇ ਨਾਲ ਤੇਰੀ ਲਿਬ ਜੁੜੀ ਹੋਈ ਸੀ ਗਰਭ 'ਚ, ਜਾਂ ਲਿਬ ਛੁਟਕੀ ਤੀ ਤ੍ਰਿਸ਼ਨਾ ਤਾਂ ਲੱਗੀ ਸੀ, ਲਿਬ ਛੁਟਕੀ ਜਾਂ ਤੇ ਸੁਭਾਣਾ ਤਾਂ ਜੰਮਿਆ, ਪਰਿਵਾਰ ਭਰਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਉਹ ਮਾਇਆ ਦਾ ਜਾਦੂ ਚੱਲ ਗਿਆ ਤੇਰੇ ਤੇ, ਮਾਇਆ ਦਾ ਹੁਕਮ ਚੱਲ ਗਿਆ, ਇਸੇ ਦੇ ਨਾਲ ਲਿਵ ਫਿਰ ਲਾ ਲੈ, ਇਹ ਤਾਂ ਉਦੋਂ ਵੀ ਸੀ ਜਦ ਤੋਂ ਬਾਅਦ ਇਹ ਬੰਦ ਗੱਲ ਹੋਇਆ, ਇਹ ਤਾਂ ਰਿਹਾ ਹੀ ਹੈ, ਤੂੰ ਬਾਹਰ ਚੱਲਿਆ ਗਿਆ ਇਹ ਇੱਥੇ ਰਹਿ ਗਿਆ, ਜੇ ਜਾਣਾ ਲੜ ਛਿੱਜਣਾ ਇਸੇ ਨੂੰ ਕਹਿ ਰਿਹਾ ਸੀ, ਉਹ ਜਿਹੜਾ ਕਹਿੰਦਾ ਜੇ ਜਾਣਾ ਲੜ ਛਿੱਜਣ, ਲੜ ਫੜਾ ਕੇ ਭੇਜਿਆ ਸੀ ਗਰਭ ਚ ਫੜ ਕੇ ਰੱਖੀ ਘੁੱਟ ਕੇ, ਕਹਿੰਦਾ ਮੈਨੂੰ ਐ ਨੀ ਕਿਹਾ ਵੀ ਛੁੱਟ ਜਾਂਦਾ ਹੁੰਦਾ,